ਸਾਰੇ ਕੰਮ ਠੱਪ ਹੋ ਜਾਣੇ ਕਿਉਂ ਸਾਰਾ ਕੰਮ ਕੰਪਿਊਟਰਾਈਜ਼ਡ ਹੈ ਉੱਥੇ। ਉਹਨਾਂ ਨੂੰ ਫਿਕਰ ਪੈ ਗਿਆ, ਰੋਟੀਆਂ ਛੱਡ ਦਿੱਤੀਆਂ। ਫਿਰ ਪਤਾ ਕਿਹਨੇ ਫੀਡ ਕੀਤਾ ਜਾ ਕੇ? ਇੰਡੀਅਨ ਮੁੰਡਿਆਂ ਨੇ, ਇੰਡੀਆ ਤੋਂ ਇੰਜੀਨੀਅਰ ਮੰਗਾਏ ਅਮਰੀਕਾ ਨੇ ਕੰਪਿਊਟਰ ਦੇ। ਉਹਨਾਂ ਨੇ ਜਾ ਕੇ 2 ਮਿੰਟ ਨੀ ਲਾਈ, ਜਦੋਂ 2000 ਵਿੱਚ ਫੀਡ ਕਰਤਾ। ਪਰ ਘੱਟ ਤਾਂ ਆਪਾਂ ਹੈ ਨੀ ਨਾ। ਉਹ ਉੱਥੇ ਦੇ ਇੰਜੀਨੀਅਰ ਕਹਿੰਦੇ ਵੀ ਸਾਨੂੰ ਦੱਸੋ ਤਾਂ ਸਹੀ ਕਿਵੇਂ ਕੀਤਾ। ਉਹ ਕਹਿੰਦੇ ਦੱਸਦੇ ਨੀ। ਕਹਿੰਦੇ 2000 ਦੀ ਗੱਲ ਨੀ, ਜੇ 4000 ਕਰਾਉਣਾ ਜੇ ਉਹ ਕਰ ਜਾਂਦੇ ਸਤਨਾਮ। ਦੱਸਦੇ ਤੁਹਾਨੂੰ ਹੈ ਨੀ, ਜੇ 4000 ਕਰਾਉਣਾ ਤਾਂ ਅੱਜੇ ਕਰਾ ਲਓ, ਸਾਨੂੰ ਫੇਰ ਬੁਲਾਓਗੇ। ਬੜੀ ਕਿਰਪਾ ਤੁਹਾਡੇ ਉੱਤੇ। ਉੱਥੇ ਉਹ ਵੱਡੇ ਤੋਂ ਵੱਡੇ ਡਾਕਟਰ ਜਿਹੜੇ ਹਾਰਟ ਦੇ ਵੀ ਹੈ ਨਾ, ਉਹ ਵੀ ਤੁਹਾਡੇ ਬਾਲ ਬੱਚੇ ਭੈਣ ਭਰਾ। ਬੜਾ ਮਨ ਖੁਸ਼ ਹੋਇਆ ਉੱਥੇ ਮੈਂ ਐਡਮਿਟ ਰਿਹਾ। ਉਹ ਡਾਕਟਰ ਸਾਹਿਬ ਪ੍ਰੇਮੀ ਹੈ, ਉਹਦੇ ਨਾਲ ਗੱਲਾਂ ਕਰਨ ਲੱਗ ਗਏ ਜੀ। ਮੈਂ ਫਿਰ ਪੁੱਛਿਆ, ਮੈਂ ਕਿਹਾ ਬਲਾ ਤਾਂ ਦੱਸੋ, ਹਾਰਟ ਹੁੰਦਾ ਕੀ ਹੈ? ਉਹਨਾਂ ਨੇ ਬੜਾ ਸਮਝਾਇਆ। ਮੈਂ ਕਿਹਾ ਟਿਕ ਟਿਕ ਜੀ ਕੀ ਹੁੰਦੀ ਹੈ? ਉਹ ਗੁਰਮੁਖ ਪਿਆਰੇ ਉਹ ਕਹਿੰਦੇ ਦੇਖੋ ਸੰਤ ਜੀ, ਗੱਲ ਇਹ ਹੈ ਵੀ ਇਹ ਹਾਰਟ ਚੱਲਦਾ ਇਲੈਕਟ੍ਰੋਨਿਕ ਸਿਸਟਮ ਦੇ ਨਾਲ, ਬਿਜਲੀ ਦੇ ਨਾਲ। ਸਾਨੂੰ ਇਹ ਵੀ ਪਤਾ ਹੈ ਵੀ ਕਿਸ ਪੁਆਇੰਟ ਤੋਂ ਬਿਜਲੀ ਹਾਰਟ ਨੂੰ ਸਪਲਾਈ ਹੋ ਰਹੀ ਹੈ, ਇੱਥੇ ਤੱਕ ਸਾਡੀ ਪਹੁੰਚ ਹੈ। ਉਸ ਪੁਆਇੰਟ ਦਾ ਉਹਨਾਂ ਨੂੰ ਪਤਾ ਹੈ ਵੀ ਇੱਥੋਂ ਹਾਰਟ ਨੂੰ ਬਿਜਲੀ ਜਾਂਦੀ ਹੈ ਤਾਂ ਇਹ ਬੀਟ ਕਰਦਾ। ਪਰ ਕਹਿੰਦੇ ਇਹ ਪਤਾ ਨਹੀਂ ਕਿ ਇਹ ਬਣਦੀ ਕਿੱਥੋਂ ਹੈ, ਇਹ ਅੱਜ ਤੱਕ ਪਤਾ ਨਹੀਂ ਲੱਗਿਆ। ਨੋਟ ਕਰ ਲਿਓ, ਜਿਸ ਨਾਲ ਸਾਡਾ ਹਾਰਟ ਚੱਲ ਰਿਹਾ ਨਾ ਬਿਜਲੀ ਨਾਲ, 360 ਪੁਆਇੰਟ ਸਾਡੇ ਸਰੀਰ ਵਿੱਚ ਬਿਜਲੀ ਦੇ ਨੇ, 360 ਪੁਆਇੰਟ ਇੱਕ ਬੰਦੇ ਦੇ ਅੰਦਰ ਜਿਹਨਾਂ ਰਾਹੀਂ ਬਿਜਲੀ ਨਾਲ ਸਾਡਾ ਸਰੀਰ ਚੱਲ ਰਿਹਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਪੈਦਾ ਕਿੱਥੋਂ ਹੁੰਦੀ ਹੈ। ਜਾਂਦੀ ਦਾ ਪਤਾ ਵੀ ਹਾਂ ਸਪਲਾਈ ਹੋ ਰਹੀ ਹੈ। ਉਹ ਕਹਿੰਦੇ ਬਾਬਾ ਜੀ ਤੁਸੀਂ ਕੋਈ ਇਹਦੇ ਬਾਬਤ? ਉਹ ਮੈਂ ਕਿਹਾ ਬਿਜਲੀ ਕਾਹਨੂੰ ਹੈ ਡਾਕਟਰ? ਉਹ ਇਹੀ ਵਾਹਿਗੁਰੂ ਦੀ ਜੋਤ ਹੈ, ਇਹੀ ਉਹਦੀ ਜੋਤ ਹੈ। ਜਿੱਦਣ ਉਹਨੇ ਖਿੱਚ ਲੈਣੀ ਹੈ, ਤੁਸੀਂ ਸਾਡਾ ਮਨ ਸਮਝਾ ਦੇਣਾ ਹਾਰਟ ਅਟੈਕ ਹੋ ਗਿਆ ਇਹਦਾ, ਆਖੇ ਦਿਲ ਫੇਲ ਹੋ ਗਿਆ। ਚਲੋ ਦਿਲ ਤਾਂ ਫੇਲ ਹੋ ਗਿਆ, ਉਹਦੀਆਂ ਅੱਖਾਂ ਦੇਖੋ ਪਾਸ ਹੈ, ਉਹਦੇ ਕੰਨਾਂ ਚ ਮੀਟਰ ਲਾਓ ਪਾਸ ਹੈ। ਉਹ ਵਾਹਿਗੁਰੂ ਨੇ ਜੋਤ ਖਿੱਚ ਲਈ ਤਾਂ ਸਭ ਕੁਝ ਫੇਲ ਹੋ ਗਿਆ, ਲਿੱਲੀ ਉੱਤੇ ਕੀ ਰਹਿ ਗਈ? ਉਹ ਤਾਂ ਸੂਤ ਖਿੱਚੇ ਢੇਰੀ ਹੋਏ, ਬਸ ਗੱਲ ਮੁੱਕੀ। ਮਤਲਬ ਉਹਨਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ ਉਹਦੀ ਕੁਦਰਤ ਦਾ। ਉਹ ਵੀ ਭੈ ਵਿੱਚ ਪਵਨ ਵਹਿ ਸਦਭਾਉ। ਮਹਾਰਾਜ ਕਹਿੰਦੇ ਇੱਕੋ ਇੱਕ ਤਰੀਕਾ ਜੋਗੀਓ, ਜੇ ਕੂੜ ਦੀ ਕੰਧ ਢਾਉਣੀ ਹੈ, ਇਹ ਵੱਟ ਸਾਫ ਕਰਨੀ ਹੈ ਜਿਹੜੀ ਪਈ ਹੋਈ ਹੈ। ਕਿਵ ਕੂੜੈ ਟੁੱਟੈ ਪਾਲ, ਉਹ ਹੁਕਮੀ ਜੋ ਵਾਹਿਗੁਰੂ ਜੀ ਦੇ ਹੁਕਮ ਵਿੱਚ ਪੱਤਾ ਪੱਤਾ ਰੋਮ ਰੋਮ ਕੰਮ ਕਰ ਰਿਹਾ, ਉਹਦੀ ਰਜ਼ਾ ਵਿੱਚ ਆ ਜਾਓ, ਉਹਦੇ ਕਹਿਣੇ ਵਿੱਚ ਆ ਜਾਓ। ਤੇ ਗਾਹਾਂ ਲਿਖ ਦਿੱਤਾ ਨਾਨਕ ਲਿਖਿਆ ਨਾਲ। ਇਹਦਾ ਅਰਥ ਹੈ ਸੰਪਰਦਾ ਵਿੱਚ ਨਾਨਕ ਕਹਿੰਦਾ ਇਹ ਫਾਰਮੂਲਾ ਮੈਂ ਨਹੀਂ ਬਣਾਇਆ, ਕਿਤੇ ਸਮਝੋ ਨਾਨਕ ਕਹਿ ਰਿਹਾ। ਇਹ ਵਾਹਿਗੁਰੂ ਨੇ ਜਿਸ ਦਿਨ ਦੀ ਸ੍ਰਿਸ਼ਟੀ ਸਾਜੀ ਹੈ ਉਸੇ ਦਿਨ ਦਾ ਨਾਲ ਹੀ ਲਿਖਿਆ ਹੋਇਆ ਸਤਨਾਮ। ਇਹ ਮੇਰਾ ਫਾਰਮੂਲਾ ਕੋਈ ਨਵਾਂ ਨਹੀਂ ਹੈ ਕਿ ਮੈਂ ਨਵਾਂ ਫਾਰਮੂਲਾ ਤੁਹਾਨੂੰ ਦੇ ਰਿਹਾ। ਇਹ ਲਿਖਿਆ ਨਾਲ, ਜਿਸ ਦਿਨ ਦੀ ਸ੍ਰਿਸ਼ਟੀ ਸਾਜੀ ਹੈ ਉਸੇ ਦਿਨ ਦਾ ਇਹ ਫਾਰਮੂਲਾ ਨਾਲ ਹੀ ਲਿਖਿਆ ਆ ਰਿਹਾ, ਨਵਾਂ ਨਹੀਂ। ਕਿ ਉਹਦੇ ਹੁਕਮ ਵਿੱਚ ਚੱਲਣ ਤੋਂ ਬਿਨਾਂ ਇਹ ਕੂੜ ਦੀ ਕੰਧ ਢਹਿਣੀ ਨਹੀਂ, ਜਦ ਤੱਕ ਕੰਧ ਨਾ ਢਹੀ ਤੇ ਦੋ ਤੋਂ ਇੱਕ ਹੋ ਨਹੀਂ ਸਕਣਾ। ਜੇ ਦੋ ਤੋਂ ਆਪਾਂ ਇੱਕ ਨਾ ਹੋਏ, ਫਿਰ ਜਿਉਂ ਆਇਆ ਤਿਉਂ ਜਾਵੇ ਬੌਰੇ, ਜਿਉਂ ਜਨਮੇ ਤਿਉਂ ਮਰਨ ਪਿਆ। ਫਿਰ ਤਾਂ ਉਹ ਹਾਲ ਹੋਵੇਗੀ ਕਿ ਚੱਲੇ ਜੁਆਰੀ ਦੋਏ ਹੱਥ ਚਾਰ। ਉਸ ਜੁਆਰੀ ਵਾਲਾ ਹਾਲ ਹੋਵੇਗਾ ਸਾਡਾ, ਜਿਹੜਾ ਘਰ ਤੋਂ ਥੈਲਾ ਭਰ ਕੇ ਲਿਆਇਆ ਪੈਸਿਆਂ ਦਾ, ਤੇ ਸਾਰੀਆਂ ਬਾਜੀਆਂ ਹਾਰ ਗਿਆ, ਤੇ ਦੋਏ ਹੱਥ ਝਾੜ ਕੇ ਉਹਨਾਂ ਨੂੰ ਇਹ ਲਿਖ ਦਿੱਤਾ, ਗੁਰਮੁਖ ਜਿੱਤ ਕੇ ਜਨਮ ਵਾਲੀ ਬਾਜੀ, ਮਨਮੁਖ ਹਾਰ ਚੱਲੇ ਨਿਰਣਾ ਕਰ ਦਿੱਤਾ ਜਿਨੀ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਨ ਨਾਨਕ ਕੋਲ ਉਧਾਰ ਆਪਣਾ ਦਰਗਹਿ ਪਾਵੇ। ਦੂਸਰੇ ਪਾਸੇ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ ਨਾਨਕ ਜੰਪੁਰ ਬੱਧੇ ਮਾਰੀਏ ਜਿਉ ਸੰਨੀ ਉਪਰ ਚੋਰ। ਉਹ ਕੂੜ ਦੀ ਕੰਧ ਗੁਰੂ ਜੀ ਕਹਿੰਦੇ ਜੋਗੀਓ ਇਹਨਾਂ ਸਾਧਨਾ ਨਾਲ ਨਹੀਂ ਟੁੱਟਣੀ, ਉਹ ਵਾਹਿਗੁਰੂ ਦੀ ਰਜ਼ਾ ਵਿੱਚ ਆਪਣੇ ਜੀਵਨ ਨੂੰ ਲਿਆ, ਉਹਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਲਿਆ। ਕਰਤਾਰਪੁਰ ਸਾਹਿਬ ਦਾ ਜ਼ਿਕਰ ਰਾਤ ਤੁਹਾਡੇ ਨਾਲ ਚੱਲ ਰਿਹਾ ਸੀ। ਪੁੱਤਰਾਂ ਨੂੰ ਆਸ ਹੁੰਦੀ ਹੈ ਬਾਪੂ ਦੀ ਚੀਜ਼ ਪ੍ਰਾਪਤ ਹੋਵੇ, ਗ੍ਰਸਤ ਜੀਵਨ ਵਿੱਚ ਠੀਕ ਹੈ, ਪਰ ਸਤਿਗੁਰ ਨਾਨਕ ਨੇ ਹੱਕ ਸਫ਼ਾ ਖਤਮ ਕਰ ਦਿੱਤਾ। ਇਸ ਘਰ ਵਿੱਚ ਪੁੱਤ ਮਾਲਕ ਨਹੀਂ ਹੋਵੇਗਾ, ਇਸ ਘਰ ਵਿੱਚ ਸੇਵਕ ਮਾਲਕ ਹੋਵੇਗਾ। ਪੁੱਤਰਾਂ ਨੂੰ ਛੱਡ ਕੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਦਾ ਰੂਪ ਦਿੱਤਾ। ਬਾਬਾ ਲਹਿਣਾ ਜੀ ਇੱਛਾ ਹੀ ਨਹੀਂ ਸੀ ਕਿ ਗੱਦੀ ਮਿਲੇ। ਦੀਵਾਨ ਸਜਿਆ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਬੈਠੀ, ਕੀਰਤਨ ਹੋ ਰਿਹਾ, ਲੋਕ ਉਡੀਕ ਵਿੱਚ ਨੇ ਕਿ ਕੀਰਤਨ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਜੀ ਬਚਨ ਸੁਣਾਉਣਗੇ। ਪਰ ਅੱਜ ਬਾਬਾ ਨਾਨਕ ਨੇ ਕੀ ਖੇਡ ਕੀਤੀ, ਕੀਰਤਨ ਹੁੰਦੇ ਵਿੱਚੋਂ ਹੀ ਨੰਗੇ ਪੈਰੀ ਮੋਟਾ ਜਾਂ ਸੋਟਾ ਹੱਥ ਵਿੱਚ ਲੈ ਲਿਆ, ਰਾਬੀ ਦੇ ਕੰਢੇ ਕੰਢੇ ਜੰਗਲ ਵੱਲ ਨੱਠ ਤੁਰੇ। ਉਜਾੜ ਹੈ ਹੁਣ ਵੀ ਉੱਥੇ, ਬਹੁਤ ਉਜਾੜੇ ਹੈ, ਉਦੋਂ ਤਾਂ ਬੱਸੋਂ ਬਹੁਤ ਘੱਟ ਸੀ। ਸੰਗਤ ਹੈਰਾਨ ਕਿ ਕਾਰਨ ਕੀ ਹੋ ਗਿਆ, ਤੇ ਸੰਗਤ ਵੀ ਪਿੱਛੇ ਨੱਠ ਤੁਰੀ। ਬੜੀ ਦੂਰ ਜਾ ਕੇ ਸਤਿਗੁਰੂ ਨਾਨਕ ਨੇ ਵੇਖਿਆ ਕਿ ਤਾਂ ਸਾਰੇ ਹੀ ਦੀਵਾਨ ਨਾਲ ਆ ਰਹੇ ਹੈ। ਮਹਾਰਾਜ ਨੇ ਮੋੜਨ ਦਾ ਤਰੀਕਾ, ਕਹਿੰਦੇ ਕੂੜ ਦੀ ਕੰਧ ਕਰ ਦਿੰਦੇ ਮੁੜ ਜਾਣਗੇ, ਵੱਟ ਪਾਲ ਪਾ ਦਿੰਦੇ ਵਿੱਚ, ਪਾਲ ਕੀ ਪਾਈ, ਖੜ ਗਏ ਸਤਿਗੁਰੂ ਨਾਨਕ ਜਿੱਥੇ ਖੜੇ। ਰਾਬੀ ਦੇ ਵਿੱਚ ਪਾਣੀ ਨਹੀਂ ਦਿਖ ਰਿਹਾ, ਤਾਂਬਿਆਂ ਦੇ ਪੈਸਿਆਂ ਦੇ ਢੇਰ ਦਿਖ ਰਹੇ। ਸਤਿਗੁਰ ਕਹਿੰਦੇ ਚੁੱਕ ਲੈ ਜੋ, ਉਦੋਂ ਪੈਸੇ ਦੀ ਬਹੁਤ ਚੀਜ਼ ਆਉਂਦੀ ਹੁੰਦੀ ਸੀ। ਆਪਾਂ ਜਦ ਗੁੱਗੇ ਨੌਵੀਂ ਜਾਂਦੇ ਤੇ ਚਾਰ ਪੈਸੇ ਮਿਲਦੇ ਹੁੰਦੇ ਤੇ ਆਖੋ ਸਤਨਾਮ, ਇੱਕ ਪੈਸੇ ਦਾ ਸੌਦਾ ਬੜਾ ਹੁੰਦਾ ਸੀ, ਚੁੱਕ ਲੈ ਜੋ ਸਾਥੋਂ ਕੀ ਲੈਣੇ। ਬਸ ਜਿਹਨਾਂ ਦੀ ਤਾਂਬੇ ਤੱਕ ਵਿਚਾਰਧਾਰਾ ਸੀ, ਭਰ ਲਈਆਂ ਪੰਡਾਂ, ਕਹਿੰਦੇ ਅੱਗੇ ਤਾਂ ਬਾਬਾ ਫੁੱਲੀਆਂ ਹੀ ਦਿੰਦਾ, ਅੱਜ ਤਾਂ ਪੈਸੇ ਵੰਡਣ ਲੱਗ ਗਿਆ। ਉਹਨਾਂ ਨੂੰ ਪੰਡਾਂ ਬੰਨਣ ਲਾ ਤਾ, ਸਤਿਗੁਰ ਹੋਰ ਅੱਗੇ ਤੁਰ ਪਏ। ਬੜੀ ਦੂਰ ਜਾ ਕੇ ਫਿਰ ਮੁੜ ਕੇ ਵੇਖਿਆ ਅੱਧੇ ਅਜੇ ਵੀ ਨਾਲ ਆ ਰਹੇ ਨੇ। ਸਤਿਗੁਰ ਕਹਿੰਦੇ ਲਓ ਕੰਧ ਥੋੜੀ ਜਿਹੀ ਹੋਰ ਉੱਚੀ ਕਰ ਦਿੰਦੇ, ਬਟ ਥੋੜੀ ਜਿਹੀ ਉੱਚੀ ਕਰ ਦਿੰਦੇ। ਉਹ ਤਾਂਬੇ ਦੀ ਜਗ੍ਹਾ ਸਤਿਗੁਰਾਂ ਨੇ ਚਾਂਦੀ ਦੇ ਰੁਪਈਆਂ ਦੇ ਢੇਰ ਲਾ ਦਿੱਤੇ। ਚੱਕ ਲੈ ਜੋ, ਬੜੀ ਕੀਮਤ ਹੁੰਦੀ ਸੀ ਰੁਪਈਏ ਦੀ ਉਦੋਂ ਚਾਂਦੀ। ਬੜੇ ਖੁਸ਼ ਹੋਏ, ਕਹਿੰਦੇ ਤਾਂਬੇ ਵਾਲੇ ਤਾਂ ਘਾਟੇ 'ਚ ਰਹਿ ਗਏ, ਆਪਾਂ ਵਧੀਆ ਰਹੇ। ਪੰਡਾਂ ਬੰਨ ਲਈਆਂ, ਜੁੱਟ ਗਏ। ਬਾਬਾ ਨਾਨਕ ਉਹਨਾਂ ਨੂੰ ਛੱਡ ਕੇ ਹੋਰ ਅੱਗੇ ਤੁਰ ਪਿਆ। ਅਜੇ ਵੀ ਕਾਫੀ ਖਾਸੀ ਗਿਣਤੀ। ਸਤਿਗੁਰ ਕਹਿੰਦੇ ਕੋਈ ਨਹੀਂ, ਆ ਜਾਓ, ਕੰਧ ਥੋੜੀ ਜਿਹੀ ਹੋਰ ਉੱਚੀ ਕਰ ਦਿੰਦੇ, ਪਾਲ ਹੋਰ ਵੱਡੀ ਕਰ ਦਿੰਦੇ, ਤੇ ਗਾਂਹ ਜਾ ਕੇ ਉਜਾੜ ਬੀਆਬਾਨ ਭਿਆਨਕ ਜੰਗਲ ਤੇ ਕੀ ਵੇਖਦੇ ਨੇ ਲੋਕ ਕੇ ਸਿਉਨੇ ਦੀਆਂ ਮੋਹਰਾਂ ਦੇ ਢੇਰ ਲੱਗੇ ਪਏ ਨੇ। ਜਦ ਮੋਹਰਾਂ ਵੇਖੀਆਂ ਨਾ, ਗੱਲਾਂ ਕਰਨ ਲੱਗ ਗਏ, ਕਹਿੰਦੇ ਮੂਰਖੇ ਤੇ ਜਿਹੜੇ ਪਿੱਛੇ ਹੀ ਮੁੜ ਗਏ, ਆਪਾਂ ਵਧੀਆ ਰਹੇ ਅੱਜ ਕੇ ਕੋ ਸਤਨਾਮ, ਉਹ ਤਾਂ ਘਾਟੇ 'ਤੇ ਰਹੇ, ਉਹਨਾਂ ਨੇ ਕਾਹਲੀ ਕੀਤੀ, ਆਪਾਂ ਨੂੰ ਗੱਫੇ ਮਿਲ ਗਏ ਮੋਹਰਾਂ ਦੇ। ਪੰਡਾਂ ਬੰਨਣ ਲੱਗ ਗਏ ਇੱਕ ਦੂਏ ਨਾਲ ਝਗੜਾ ਕਰਨ, ਤੂੰ ਮੈਨੂੰ ਪਹਿਲਾਂ ਚੁਕਾ। ਉਹ ਕਵੇ ਤੂੰ ਮੈਨੂੰ ਚੁਕਾ, ਭਾਰੀਆਂ ਬਾਲੀਆਂ ਚੱਕ ਹੋਣ ਨਾ, ਇਸੇ ਨੂੰ ਤਾਂ ਮਹਾਰਾਜ ਦੀ ਬਾਣੀ ਨੇ ਕਹਿਤਾ,
ਮਾਇਆ ਮਮਤਾ ਮੋਣੀ ਨੇ ਇਸ ਮਾਇਆ ਮਮਤਾ ਮੋਣੀ ਨੇ ਮਾਇਆ ਮਮਤਾ ਇਸ ਮਾਇਆ ਮਮਤਾ ਮੋਣੀ ਨੇ ਪਿਆਰਿਓ ਵਿਣਦਾ ਤਾਂ ਜਗ ਖਾਇਆ ਇਸ ਮਾਇਆ ਮਮਤਾ ਮੋਣੀ ਮਾਇਆ ਮੋਣੀ ਮੋਣੀ ਨੇ ਵਾਹਿਗੁਰੂ ਤੁਮਰੇ ਚਰਨ ਵਿਸਾਰੇ ਇਸ ਮਾਇਆ ਮਮਤਾ ਮੋਣੀ ਮਾਇਆ ਮਮਤਾ ਮੋਣੀ ਨੇ
ਮਾਇਆ ਮਮਤਾ ਮੋਣੀ ਜਿਨ ਵਿਣ ਦੰਤਾਂ ਜੱਗ ਖਾਇਆ। ਭਰਥਰੀ ਜੀ ਨੇ ਵੀ ਮਾਇਆ ਖਾਤਰ ਵਿਰਾਗ ਸ਼ਤਕ ਵਿੱਚ ਇਹੀ ਬਚਨ ਕੀਤੇ ਨੇ। ਆਪਾਂ ਨੂੰ ਭੁਲੇਖਾ ਹੈ, ਰੋਟੀਆਂ ਖਾ ਲਈਆਂ ਚਾਰ, ਦੁੱਧ ਪੀ ਲਿਆ, ਸੇਬ ਮੈਂ ਖਾ ਗਿਆ, ਕੇਲੇ ਮੈਂ ਖਾ ਗਿਆ, ਸਭ ਚੀਜ਼ਾਂ ਭੁਲੇਖਾ ਹੈ ਕਿ ਆਪਾਂ ਖਾਂਦੇ। ਉਹ ਪ੍ਰੇਮੀਓ ਭੁਲੇਖਾ ਕੱਢ ਦਿਉ, ਇਹਨਾਂ ਚੀਜ਼ਾਂ ਨੇ ਇੱਥੇ ਰਹਿਣਾ, ਖਾਣ ਵਾਲਿਆ ਤੈਂ ਨਹੀਂ ਰਹਿਣਾ। ਅੱਜ ਕਿਹਾ ਆਖੋ ਸਤਨਾਮ, ਮੁਕਾ ਜਾਏਗਾ ਮਲੇਰ ਕੋਟਲੇ ਦੀ ਗੋਭੀ, ਗੋਭੀ ਇੱਥੇ ਹੀ ਰਹੂਗੀ ਮਲੇਰ ਕੋਟਲੇ ਦੀ, ਖਾਣ ਵਾਲਿਆ ਤੂੰ ਨਹੀਂ ਦਿਖਣਾ। ਅਵਸਥਾ ਆ ਰਹੀ ਹੈ, ਆਈ ਹੋਈ ਹੈ ਸਾਡੀ। ਘਰ ਵਾਲੇ ਪਿੰਨੀਆਂ ਬਣਾਉਣਗੇ, ਖੋਆ ਮਾਰਨਗੇ, ਕਹਿਣਗੇ ਬਾਪੂ ਖਾ ਲੈ, ਪਰ ਤੈਨੂੰ ਕਹਿਣਾ ਪੈਣਾ, ਹੁਣ ਨੀ ਖਾਣੀਆਂ, ਹਜਮ ਨਹੀਂ ਹੁੰਦੀਆਂ। ਅੱਜ ਕੇ ਆਖੋ ਸਤਨਾਮ, ਫਿਰ ਪਿੰਨੀਆਂ ਤੈਨੂੰ ਖਾ ਗਈਆਂ ਤੇ ਤੂੰ ਪਿੰਨੀਆਂ ਨੂੰ ਖਾ ਗਿਆ, ਪਿੰਨੀਆਂ ਤਾਂ ਪਈਆਂ, ਖਾ ਹੁਣ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ, ਤੇ ਪਰਥਰੀ ਕੀ ਕਹਿੰਦਾ, ਸਤਪੋ ਨ ਸਪਤਾ ਵਈ ਮੇਵ ਤਪਤਾ, ਭੋਗੋ ਨ ਭੁਗਤਾ ਵਈ ਮੇਵ ਭੁਗਤਾ, ਤ੍ਰਿਸ਼ਨਾ ਨ ਜੀਰਣੰਗ ਵਈ ਮੇਵ ਜੀਰਣੰ, ਕਾਲੋ ਨ ਜਾਤਾ ਵਈ ਮੇਵ ਜਾਤਾ। ਇਹ ਪਰਥਰੀ ਜੀ ਦਾ ਵਿਰਾਗ ਸਤਕ ਗ੍ਰੰਥ ਹੈ, ਉਹ ਹੁਣ ਤਾਂ ਗ੍ਰੰਥ ਪੜ੍ਹਨ ਦੀ ਲੋੜ ਨਹੀਂ। ਜਿਹਦੀ ਕਣਕ ਊਈ ਕਾਲੀ ਹੈ, ਕਾਹਨੂੰ ਜੀਰੂ ਯੂਰੀਆ ਪਾਉਣਾ। ਅੱਜ ਕੇ ਕੋ ਸਤਨਾਮ, ਜਿਹਦੀ ਕਾਲੀ ਨਾ ਹੋਵੇ ਯੂਰੀਆ ਚੱਕੀ ਫਿਰੇ, ਜਿਹਦੇ ਗੱਲਾਂ ਬਾਤਾਂ ਨਾਲੇ ਸਰਦਾ, ਉਹਨੇ ਭਰਥਰੀ ਤੇ ਮੂੰਗੀ ਲੈਣੀ। ਮਲੇਰ ਕੋਟਲੇ ਦੁਆਰ ਸ਼ੁਰੂ ਕਰ ਲਿਆ, ਇੱਕ ਧੂਰੀ ਦੀ ਲਾਤੀ, ਇੱਕ ਸੰਗਰੂਰ ਦੀ, ਇੱਕ ਸਨਾਮ ਦੀ, ਇੱਕ ਭੀਖੀ ਦੀ, ਬਡਲਾਡੇ ਜਾ ਕੇ ਭੋਗ ਪਾਤਾ। ਅੱਜ ਕੇ ਕੋ ਸਤਨਾਮ, ਚੜ੍ਹਦੇ ਅਸੀਂ ਗ੍ਰੰਥ ਪੜ੍ਹਨੇ, ਨਕਲੀ ਹੋ ਗਏ ਸੀ। ਨਕਲੀਏ ਤੁਹਾਡੇ ਨਿਆਣੇ ਨਹੀਂ, ਨਕਲੀਏ ਸਾਡਾ ਲਾਣਾ ਜ਼ਿਆਦਾ ਨਕਲੀਏ। ਕਹਿੰਦੇ ਨਿਆਣੇ ਨਕਲ ਮਾਰਦੇ ਆ, ਸੰਤ ਕੋਈ ਹਟਦੇ ਹੀ ਨਹੀਂ ਨਕਲ ਮਾਰਨ ਤੇ। ਨਿਆਣੇ ਕਿੱਥੇ ਹੜ ਜਾਣ ਜਿੱਥੇ ਸਿਆਣੇ ਨਹੀਂ ਹੜਦੇ। ਵਿਦਿਆ ਤੋਂ ਹੀ ਨਹੀਂ ਹੋ ਰਹੀ ਹੈ ਸਾਡੀ ਕੌਮ ਗੁਰਸਿੱਖ ਪਿਆਰਿਓ। ਪਰਚਰੀ ਕਹਿੰਦਾ ਕਿਤੇ ਨਾ ਕਈ ਮੈਂ ਪਦਾਰਥ ਖਾ ਰਿਹਾ, ਪਦਾਰਥ ਤੈਨੂੰ ਖਾ ਰਹੇ ਨੇ। ਇਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇੱਥੇ ਹੁੰਦੇ ਰਹਿਣਗੇ, ਤੇਰੇ ਦਰਸ਼ਨ ਕਰਨ ਵਾਲੀਆਂ ਅੱਖਾਂ ਨੇ ਇੱਥੇ ਰਹਿਣਾ ਨੇ। ਇਲਾਹਾਬਾਦ ਦਾ ਕੁੰਭ ਲੱਗਦਾ ਰਹੂਗਾ ਜਾਣ ਵਾਲਿਆ, ਤੇਰੀਆਂ ਲੱਤਾਂ ਨੇ ਮੁਨਕਰ ਹੋ ਜਾਣਾ, ਹੁਣ ਜਾ ਨਹੀਂ ਹੁੰਦਾ। ਇਹ ਮਿੱਠੀਆਂ ਮਿੱਠੀਆਂ ਰਸੀਲੀਆਂ ਆਵਾਜ਼ਾਂ ਗੀਤ ਗਾਉਣੇ ਵੱਜਦੇ ਰਹਿਣਗੇ, ਪਰ ਤੇਰੇ ਕੰਨਾਂ ਨੇ ਜਵਾਬ ਦੇ ਦੇਣਾ, ਹੁਣ ਸੁਣਦੇ ਨਹੀਂ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਕੱਪੜੇ ਨਹੀਂ ਮੁੱਕਣੇ ਉਹ ਪਹਿਨਣ ਵਾਲਿਆ, ਤੂੰ ਮੁੱਕ ਜਾਣਾ। ਇਹ ਸਾਨੂੰ ਖਾ ਰਹੀ ਹੈ, ਅਸੀਂ ਇਹਨੂੰ ਨਹੀਂ ਖਾ ਰਹੇ। ਉਹ ਮਾਇਆ ਦੀ ਕੰਧ ਜਦ ਦੇਖੀਆਂ ਮੋਹਰਾਂ, ਬਸ ਭਰ ਲਈਆਂ ਪੰਡਾਂ ਤੇ ਸਤਿਗੁਰ ਹੋਰ ਉਜਾੜ ਵਿੱਚ ਚਲੇ ਗਏ। ਭਿਆਨਕ ਜੰਗਲ ਜਦ ਵੇਖਿਆ ਮੁੜ ਕੇ, ਅਜੇ ਵੀ ਪੰਜ ਆ ਰਹੇ ਨੇ, ਪੰਜ ਸਾਰੇ ਦੁਆਨ ਵਿੱਚੋਂ ਪੰਜ ਰਹਿ ਗਏ। ਤੇ ਬਾਬੇ ਨਾਨਕ ਦੇ ਸਮੇਂ ਪੰਜਾਂ ਦੀ ਲੋੜ ਨਹੀਂ ਸੀ, ਅਜੇ ਇੱਕ ਦੀ ਲੋੜ ਸੀ। ਪੰਜਾਂ ਦੀ ਲੋੜ ਕੇਸਗੜ੍ਹ ਸਾਹਿਬ ਪੈਣੀ ਸੀ ਜਾ ਕੇ। ਉਹ ਜਦੋਂ ਪੰਜ ਵੇਖਿਆ ਤੇ ਗੁਰੂ ਨਾਨਕ ਕਹਿੰਦੇ ਜੇ ਤਾਂ ਇੱਕ ਚਾਹੀਦਾ, ਤੇ ਪੰਜਾਂ ਮੂਹਰੇ ਸਤਿਗੁਰੂ ਨਾਨਕ ਖੜ ਗਏ, ਰਾਵੀ ਦਾ ਕੰਢਾ ਉਜਾੜ ਦੀਆ ਬਾਨ। ਕਹਿੰਦੇ ਤੁਸੀਂ ਵੇ ਮੁੜੇ ਨੀ? ਕਹਿੰਦੇ ਅਸੀਂ ਮੁੜਨਾ ਹੀ ਨੀ। ਸਤਿਗੁਰ ਕਹਿੰਦੇ ਥੋੜੀ ਜਿਹੀ ਕੰਧ ਹੋਰ ਉੱਚੀ ਕਰੀਏ ਤਾਂ ਮੁੜਨਗੇ। ਸਤਿਗੁਰਾਂ ਨੇ ਆਪਣੇ ਚਰਨਾਂ ਵਿੱਚੋਂ ਚੱਕਿਆ ਇੱਕ ਵੱਟਾ, ਧਰਤੀ ਤੋਂ ਚੱਕਿਆ ਇੱਕ ਲੋਹੇ ਦਾ ਟੁਕੜਾ। ਕਾਦਰ ਸੀ, ਕਾਰਨ ਕਰੀਮ ਸੀ ਮਹਾਰਾਜ, ਜਾਹਰ ਜ਼ਹੂਰ ਹਾਜ਼ਰਾ ਹਜ਼ੂਰ ਸੀ ਗੁਰੂ ਨਾਨਕ ਦੇਵ ਮਹਾਰਾਜ, ਤੇ ਪੰਜਾਂ ਦੇ ਸਾਹਮਣੇ ਦੋਹਾਂ ਨੂੰ ਜੋੜ ਦਿੱਤਾ। ਜਦੋਂ ਪੱਥਰ ਨੂੰ ਲੋਹਾ ਲੱਗਿਆ ਤੇ ਲੱਗਦੇ ਸਾਰ ਸਿਉਣਾ ਬਣ ਗਏ। ਕਹਿੰਦੇ ਜਾਓ, ਉਹ ਤਾਂ ਮੋਹਰਾਂ ਚੱਕ ਕੇ ਲੈ ਗਏ, ਤੁਹਾਨੂੰ ਪਾਰਸ ਦੇ ਰਹੇ ਹੈ, ਚਾਹੇ ਗਾਰਡਨ ਵੀ ਸਿਉਣੇ ਦੇ ਚੜਾ ਲਿਓ। ਪਾਰਸ ਵਿੱਚ ਸਿਫਤ ਹੈ, ਪਾਰਸ ਮਾਨੋ ਤਾਂਬੋ ਛੂਏ, ਕਣਕ ਹੋਤ ਨਹੀਂ ਬਾਰ। ਅਸ਼ਟ ਧਾਤ ਮਿਲ ਪਾਰਸ ਹੈ, ਅੱਠ ਧਾਤਾਂ ਨੇ, ਕਿਸੇ ਨੂੰ ਪਾਰਸ ਨਾਲ ਲਾ ਦੋ, ਜਦੇ ਸਿਉਣਾ ਬਣਾ ਦਿੰਦਾ। ਇੱਕ ਸਕਿੰਟ ਵਿੱਚ ਪਾਰਸ ਵਿੱਚ ਇਹ ਸਿਫਤ ਹੈ, ਪਰ ਸਾਡੇ ਸਤਿਗੁਰੂ ਵਿੱਚ ਇੱਕ ਉਹਦੇ ਨਾਲੋਂ ਵੀ ਵੱਧ ਸਿਫਤ ਹੈ। ਪਾਰਸ ਵਿੱਚ ਔਰ ਮਹਾਂਪੁਰਖ ਵਿੱਚ ਬੜਾ ਫਰਕ ਹੈ। ਕੀ ਫਰਕ ਹੈ? ਪਾਰਸ ਲੋਹੇ ਨੂੰ ਸਿਉਣਾ ਬਣਾਉਂਦਾ, ਪਿੱਤਲ ਨੂੰ ਸਿਉਣਾ ਬਣਾਉਂਦਾ, ਪਰ ਅੱਜ ਤੱਕ ਕੋਈ ਪਾਰਸ ਦੂਜੇ ਨੂੰ ਪਾਰਸ ਨਹੀਂ ਬਣਾ ਸਕਿਆ। ਇੱਕ ਗੁਰੂ ਨਾਨਕ ਹੈ ਜੀ ਨੇ ਲਹਿਣੇ ਨੂੰ ਨਾਨਕ ਬਣਾ ਤਾ, ਅੱਜ ਕਹੇ ਆਖੋ ਸਤਨਾਮ। ਇੱਕ ਮਹਾਂਪੁਰਖ ਪਾਰਸ ਨੇ ਜਿਹੜੇ ਆਪਣੇ ਵਰਗਾ ਦੂਜੇ ਨੂੰ ਵੀ ਬਣਾ ਦਿੰਦੇ ਨੇ। ਇਹ ਅੰਤਰ ਹੈ ਦੋਹਾਂ ਵਿੱਚ। ਕਹਿੰਦੇ ਲੈ ਜਾਓ ਇਹਨੂੰ ਸਾਤੋਂ ਫਕੀਰਾਂ ਤੋਂ ਕੀ ਲੈਣੇ, ਜਿੰਨਾ ਮਰਜ਼ੀ ਸਿਉਣਾ ਹੀ ਸਿਉਣਾ ਕਰ ਲਿਓ, ਜਿਹੜੀ ਧਾਤ ਨੂੰ ਲਾਓਗੇ ਸਿਉਣਾ। ਬਸ ਉਹਨਾਂ ਵਿੱਚੋਂ ਦੋ ਕਹਿੰਦੇ ਲਿਆਓ ਜੀ, ਅਸੀਂ ਤਾਂ ਜਾਣੇ ਹੈ, ਅੱਜ ਕਹੇ ਆਖੋ ਸਤਨਾਮ। ਦੋ ਉਹਨਾਂ ਚੋਂ ਵੀ ਵਿਦਾ ਹੋ ਗਏ ਤੇ ਰਹਿ ਗਏ ਤਿੰਨ। ਸਤਿਗੁਰ ਹੋਰ ਜੰਗਲ ਵਿੱਚ ਚਲੇ ਗਏ, ਆਹਮੋ ਸਾਹਮਣੇ ਖੜੇ ਨੇ। ਉਹਨਾਂ ਤਿੰਨਾਂ ਨੂੰ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਮੁੜਦੇ, ਹੁਣ ਤੁਸੀਂ ਮੂੰਹ ਮੰਗੀ ਚੀਜ਼ ਲੈ ਲਓ, ਉਹਨਾਂ ਨੂੰ ਤਾਂ ਮੈਂ ਦਿੱਤੀਆਂ ਨਾ ਚੁੱਕ ਕੇ, ਤੇ ਤੁਸੀਂ ਜੋ ਮਰਜ਼ੀ। ਉਹ ਕਹਿੰਦੇ ਚੀਜ਼ ਦੀ ਗੱਲ ਹੀ ਨਹੀਂ, ਅਸੀਂ ਮੁੜਨਾ ਹੀ ਨਹੀਂ। ਸਤਿਗੁਰ ਕਹਿੰਦੇ ਕਿਉਂ ਨਹੀਂ ਮੁੜਨਾ, ਹੁਣ ਧਿਆਨ ਦਿਓ ਜ਼ਰਾ। ਬਾਬਾ ਲਹਿਣਾ ਜੀ ਹੱਥ ਬੰਨ ਕੇ ਕਹਿੰਦੇ ਸਤਿਗੁਰ ਨਹੀਂ ਮੁੜਨਾ। ਕਿਉਂ ਨਹੀਂ ਮੁੜਨਾ? ਉਹ ਮੁੜ ਗਏ ਤੁਹਾਡੇ ਨਾਲ ਦੇ। ਬਾਬਾ ਲਹਿਣਾ ਜੀ ਕਹਿੰਦੇ ਸਤਿਗੁਰ ਉਹ ਜਿਹੜੇ ਮੁੜ ਗਏ ਨਾ, ਉਹਨਾਂ ਦੇ ਪਿੱਛੇ ਕੋਈ ਸੀ। ਸਾਡਾ ਤੇਰੇ ਬਿਨਾਂ ਹੈ ਕੋਈ ਨਹੀਂ, ਤੇ ਕਿਹਦੇ ਕੋਲ ਨੂੰ ਮੁੜੀਏ? ਆਖੋ ਇੱਥੇ ਬਣਦੀ ਹੈ ਸਿੱਖ ਦੀ ਤੇ ਗੁਰੂ ਦੀ ਸੰਧੀ। ਉਹਨਾਂ ਦੇ ਤਾਂ ਪਿੱਛੇ ਟੱਬਰ ਸੀ ਜਿਹਨਾਂ ਖਾਤਰ ਪੈਸੇ ਲੈ ਗਏ, ਤੇ ਬਾਬਾ ਲਹਿਣਾ ਜਿੱਦਣ ਤੁਰਿਆ ਸੀ ਕਿੱਥੋਂ, ਮੱਤੇ ਕੀ ਸਰਾਂ, ਬਠਿੰਡੇ ਜ਼ਿਲ੍ਹੇ ਵਿੱਚ ਬਾਬਾ ਲਹਿਣਾ ਜੀ ਦਾ ਜਨਮ ਅਸਥਾਨ ਮੱਤੇ ਕੀ ਸਰਾਂ ਪਿੰਡ ਹੈ, ਉਹ ਜਿੱਥੇ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋਇਆ। ਬੜਾ ਅਮੀਰ ਘਰ, ਹੱਟੀਆਂ ਚੱਲਦੀਆਂ ਸੀ, ਸੋਹਣੇ ਕੱਪੜੇ ਪਾਉਣੇ, ਘੋੜੀਆਂ ਰੱਖਣੀਆਂ, ਤੇ ਘੋੜੀ ਤੇ ਚੜ ਕੇ ਲੈਣਾ ਤੁਰਿਆ ਸੀ ਕਰਤਾਰਪੁਰ ਨੂੰ ਤੇ ਤੁਰਨ ਲੱਗਿਆ ਕੀ ਕਹਿ ਕੇ ਤੁਰਿਆ ਸੀ ਨਾਨਕ ਨਿਰੰਕਾਰ ਮੈਂ ਤੇਰੇ ਵੱਲ ਆਉਣ ਲੱਗੇ ਕੁਝ ਲੈਣ ਨੀ ਆਉਣ ਲੱਗਿਆ ਬਸ ਮੈਨੂੰ ਆਪਣਾ ਬਣਾ ਲਈ ਅੱਜ ਕੇ ਆਖੋ ਸਦਾ ਮੈਨੂੰ ਜੋੜ ਲਈ ਚਰਨਾ ਨਾਲ ਹੋਰ ਕੋਈ ਮੰਗ ਨੀ ਕਦੇ ਆਪਾਂ ਵੀ ਅਰਦਾਸ ਕਰ ਲੈ ਕਰੋ ਸਾਨੂੰ ਰੱਖੋ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਵਿੱਚ ਮੌਜ ਬੜੀ ਰੱਖੋ ਚਰਨਾਂ ਦੇ ਨਾਲ ਚਰਨਾਂ ਦੀ ਮੌਜ ਬੜੀ ਕਰੋ ਘਰ ਤੋਂ ਤੁਰਨ ਲੱਗੇ ਕਦੇ ਅਰਦਾਸ ਕਰਕੇ ਮੈਂ ਤੇਰੇ ਚਰਨਾਂ ਵਿੱਚ ਆਉਣ ਲੱਗਿਆ ਜੋੜ ਲਈ ਜਦ ਗਏ ਨਾ ਕਰਤਾਰਪੁਰ ਉਜਾੜ ਬੀਆਬਾਨ ਨਵਾਂ ਪਿੰਡ ਵਸਾਇਆ ਗੁਰੂ ਨਾਨਕ ਨੇ ਮਨ ਵਿੱਚ ਸੰਕਲਪ ਹੋ ਗਿਆ ਵੀ ਪਤਾ ਨੀ ਕਿਧਰਲੇ ਪਾਸੇ ਨਾਨਕ ਦੀ ਧਰਮਸ਼ਾਲਾ ਹੋਊਗੀ ਕਿਸੇ ਨੂੰ ਪੁੱਛ ਲਈ ਬਾਬਾ ਨਾਨਕ ਪਹਿਲਾਂ ਹੀ ਬੰਨੇ ਤੇ ਆ ਕੇ ਖੜ ਗਿਆ ਨੰਗੇ ਪੈਰ ਖੱਦਰ ਦੇ ਖੇਸ ਦੀ ਵਾਲੀ ਹੋਈ ਬੁੱਕਲ ਬਾਬੇ ਨਾਨਕ ਨੇ ਉਹ ਬੁੱਢਾ ਜਿਹਾ ਖੇਤਾਂ ਵਿੱਚ ਫਿਰਦਾ ਦੇਖ ਕੇ ਨਾ ਬਾਬਾ ਲੈਣਾ ਜੀ ਘੋੜੇ ਤੇ ਚੜੇ ਹੋਏ ਕਹਿੰਦੇ ਬਜ਼ੁਰਗਾ ਮੈਂ ਨਾਨਕ ਦੀ ਧਰਮਸ਼ਾਲਾ ਚ ਜਾਣਾ ਕਿਹੜਾ ਰਸਤਾ ਜਾਊ ਨਾਨਕ ਨੂੰ ਇਹ ਪੁੱਛ ਰਹੇ ਨੇ ਬਾਬਾ ਲੈਣਾ ਜੀ ਬਾਬਾ ਨਾਨਕ ਸਤਿਗੁਰ ਕਹਿਣ ਲੱਗੇ ਆ ਜਾ ਪੁਰਖਾ ਮੈਂ ਵੀ ਉਸੇ ਪਿੰਡ ਜਾਣਾ ਤੈਨੂੰ ਧਰਮਸ਼ਾਲਾ ਛੱਡ ਕੇ ਆਉਣਾ ਗੁਰੂ ਨਾਨਕ ਨੰਗੇ ਪੈਰੀ ਮੂਹਰੇ ਮੂਹਰੇ ਤੇ ਲੈਣਾ ਘੋੜੀ ਤੇ ਚੜਿਆ ਪਿੱਛੇ ਪਿੱਛੇ ਜਦ ਗਏ ਪਿੰਡ ਵਿੱਚ ਸਤਿਗੁਰੂ ਨਾਨਕ ਕਹਿੰਦੇ ਉਹ ਦੇਖ ਜਿੱਥੇ ਦਰਖਤ ਖੜੇ ਹੈ ਨਾ ਉੱਥੇ ਬਾਬੇ ਨਾਨਕ ਦੀ ਧਰਮਸ਼ਾਲਾ ਹੈ ਉੱਥੇ ਘੋੜੀ ਬੰਨਦੀ ਖੂਹੀ ਲੱਗੀ ਵੀ ਆ ਪੰਛਨਾਨਾ ਕਰੀ ਅੰਦਰ ਬਾਬਾ ਨਾਨਕ ਹੋਊਗਾ ਮਿਲਣੀ ਹੁਣ ਘੋੜੀ ਬੰਨਣ ਲਾ ਤਾ ਪੰਛਨਾਨਾ ਕਰਨ ਲਾ ਤਾ ਤੇ ਸਤਿਗੁਰ ਜਾ ਕੇ ਆਪਣੇ ਪਲੰਘ ਤੇ ਬੈਠ ਗਏ ਬਾਬੇ ਨਾਨਕ ਨੇ ਲੈ ਬਾਬਾ ਲਹਿਣਾ ਜੀ ਨੇ ਲਈ ਭੇਟਾ ਤੇ ਜਦ ਜਾ ਕੇ ਮੱਥਾ ਟੇਕਣ ਲੱਗਿਆ ਇਹ ਤਾਂ ਉਹੀ ਬੁੜਾ ਜਿਹੜਾ ਮੂਹਰੇ ਤੁਰਿਆ ਆਉਂਦਾ ਸੀ ਘੋੜੀ ਤੇ ਇਹ ਤਾਂ ਨਾਨਕੇ ਉਹੀ ਹੈ ਉਹ ਭੇਟਾ ਹੱਥ ਵਿੱਚੋਂ ਡਿੱਗ ਪਈ ਅੱਖਾਂ ਵਿੱਚ ਅਥਰੂ ਆ ਗਏ ਤੇ ਚਰਨ ਫੜ ਕੇ ਕਹਿਣ ਲੱਗਿਆ ਸਤਿਗੁਰ ਨਾਨਕਾ मैं ता पिछलियां बख्शाउन आया सी जेड़ा अज पाप होया एक कद उतरूग मैं ता पिछलियां बख्शाउन आया सी खेड़ की कीती तो सतगुर कहंदे केड़ा पाप कीता अज बाबा लहणा जी कहंदे तो वड्डा पाप सतगुर नानक नंगे पैरी मूहरे तुरिया जावे ते मैं घोड़ी ते चढ़िया पिछे आवां ये पाप कदों उतरूगा गुरु नानक दे बचन सुने कहंदे पुरखा कोई पाप नहीं कीता तू मर्यादा विच आए मर्यादा विच कोई कम करो पाप नहीं हुंदा लोड़ है डॉक्टर लत बढ़ दूगा मर्यादा दे अनुसार तू जीवदा रवेंगा मर्यादा ते बिना कह दे सोटी मारेगा फिर जबान तक करौनी पऊगी अज कहे अखो सतनाम तू मर्यादा विच आए कोई पाप नहीं बाबा लहणा जी कहंदे मेरे सतगुरु कित्थों दी मर्यादा है कि गुरु नंगे पैरी तुरे ते सेवक घोड़े ते चढ़े आवे पिछे पिछे कहंदे यही तो मर्यादा है सतगुरु नानक कहंदे पुरखा जिन्हा शाहूकारा ने कर्जा लेना हुंदा है वो घोड़े ते चढ़ के ही आए करदे हुंदे ने ते जिन्हां ने देना हुंदा है नंगे पैरियों तुरदे हुंदे अज के आखो सतनाम तू लेना लैण आए असी तेरा कर्जा देना मैनू तुरना ही पैना सी कर्जा लैण वाले घोड़ियां ते आउंदे हुंदे इक अरदास कीती सी मैनू जोड़ ली मैं तेरे वल चले हैं गुरसिख प्यारे हो तीन खड़े ने सामने लेना जी कहने किछे नू मुड़िए ओ जेड़े मुड़ गए उन्हां दे पिछे कोई सी ते साड़ा तेरे बिना है कोई नहीं ते मुड़िए किछे नू दस किछे नू जाइए अमो सामने खलोते ने बियाबान जंगल रावी दा ते सतगुर कहंदे जे नहीं मुड़ना फिर तिने जना अपने पिठ कनी देखो जरा पिछे नू जद तिना ने मूह फेरे की वेखदे ने थोड़ी जी दूर एक बंदे दी कट्टी वड्डी लाश पई है बदबू आ रही है किरम चल रहे ने गंदी सड़ी हुई लाश सतगुर कहंदे वेख लिया की है कहने जी ये किसे जंगली जानवर ने आदमी मार के खादा होया उदी बची लाश पई सतगुर कहने फिर एक बार फिर दस दो भी जाना है कि रहना है बाबा लहणा जी कहने जाने की तो गल नहीं रहना सतगुर कहने जे रहना है जाओ इनू छकन लग जो आखो साडे वाला कम नहीं है हुण वाला इत्थे तो 15 दिन कोई सुखमनी पढ़दा है 16 दिन गुआंढियां नाल गल्लां करन लग जांदा है मैनू बाबा नानक अद्धी रात समाधि लाई बैठा दिखदा है 16 दिन कोई 9 दिन गुरुद्वारे जाया वे साधां दे डेरे मेरे वर्गियां दे संतां दे ओह 10 दिन गल्लां करूगा मैनू गुरु गोबिंद सिंह अद्धी रात घोड़े ते जांदा दिखदा है इक उहनां दी सिफत मैं ऐसी वेखी दिन च किसी दिखता ही नहीं अद्धी रात दिखता कोई नहीं थानू मिलू जेड़ा कहे रब मैं दिन च दिखता अद्धी रात पूरे एन मिडनाइट मेरा ख्याल उन्होंने नस्ल विचों होने हैं जिन्हें रात निकता है एक वाहिगुरु ने बनाया जीव उन्हें दिखता ही रात नूं दिन च दिखता ही नहीं है मेरा ख्याल उन्होंने खानदान चो होने वो सतगुर प्रकाश हो जाने 4 बजे 8 बजे तक प्रकाश ने सारा दिन दर्शन करो होंगे नहीं दर्शन आप रात को दिखता है एक होर सिफत है उन्होंने भी तू तर जाई बिच निघ लैके कनाड़े मार ते बाबा नानक अद्धी रात भी तुरे ही फिर अद्धी रात भी घोड़े तो नहीं उतरता वेखो गुरु गोबिंद सिंह कि गल्लां चलिया साड़ी कौम दे विच नोट करियो सियाणे बैठे हो जेड़ा मूँह तो कह दे ना मैनू रब दिखदा है ओनू लखां जन्मां विच नहीं